ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕਾ ਮਹੱਲਾ ਤੀਜਾ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੇ ਸਗਲ ਜਹਾਨਾ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣਾ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੇ ਸਗਲ ਜਹਾਨਾ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣਾ ਗੁਰ ਪ੍ਰਸਾਦੀ ਜੀਵਤ ਮਰਾ ਤਾ ਮਨ ਹੀ ਤੇ ਮਨ ਮਾਨਾ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥਾ ਗਿਆਨਾ ਗੁਰ ਪ੍ਰਸਾਦੀ ਜੀਵਤ ਮਰਾ ਤਾ ਮਨ ਹੀ ਤੇ ਮਨ ਮਾਨਾ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥਾ ਗਿਆਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਯਾਤਰਾ ਕਰਦਿਆਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਆਪਣਾ ਜਨਮ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਜੋ ਅੱਜ ਆਵਾਜ਼ਾਂ ਜੋ ਸਤਿਗੁਰੂ ਜੀ ਨੇ ਪਵਿੱਤਰ ਸ਼੍ਰੀ ਮੁੱਖ ਵਾਕ ਹਰੀ ਦੇ ਮੰਦਰ ਵਿੱਚੋਂ ਪੋਥੀ परमेश्वर का थान धन श्री गुरु ग्रंथ साहिब महाराज विचों बख्शिश कीता है उस दी विचार दा अपनिया मन बिरतियां एकागर करो रसना पवित्र कर दे एक बार सारे उच्चारण करो जी सतनाम वाहे गुरु जी
सतनाम श्री वाहे गुरु साहिब जी सलोका महला तीजा प्रथाए साखी महापुरख बोल दे सांझे सागल जहाना
अज दा पावन श्री मुखवाक सोरठ की वार अंदर जो चौथे पातशाह जी दी है जिस दे नाल दर्ज अज दो श्लोक गुरु अमरदास महाराज जी दे बख्शिश कीते हन ए आदि श्री गुरु ग्रंथ साहिब पातशाह महाराज जी दे 647 अंग ते दर्ज हन। ऐसा संयोग बने है कि इस स्थान ते श्री गुरु ग्रंथ साहिब पातशाह महाराज जी की लड़ीवार कथा भी चलती है ते जो पावन श्री मुख वाक आउंदा है उस दी भी विचार हुंदी है। जो लड़ीवार शब्द है उस दी पहली पंक्ति है हर किया कथा कहानियां गुरमीत सुनाइया ते पावन मुख वाक दी पहली पंक्ति है प्रथाए साखी महापुरख बोल दे सांझी सगल जहाने। महापुरखां दा बोलना शिक्षा वास्ते हुंदा है भाई, इसे करके ना बोलना ये मनमत है। मैं फिर बेनती करा, ना बोलना ये मनमत है, बहुता बोलना ये मूर्ख मती है, ये मूर्खां दी मत है। ना बोलना मन दी मत है। तुसी सुनिया होएगा क्यों बई तू बोलदा क्यों नहीं, कहिंदा मेरा मन नहीं करदा। इस दा अर्थ ये है कि मौन धारण करना ये सिक्खी विच प्रमाण नहीं। मेरे सतगुरु जी दा उपदेश ये है कि चुप है चुप ना होवई, कदे चुप रहा भी चुप हो सकती है। चुप करके भी मनुख अंदर कुड़ी जांदे ने, नौकर नोहा मालकां दे ससां दे अगे नहीं बोल सकदियां। पर तुसी की सोचदे हो भी बहुत शांति उत्थे बनी हुई है, वो अंदर ही कुड़ी जांदे ने भी कोई नहीं, कदे साडा भी ते मौका आएगा ही ना। सतगुरु जी ने जिहड़ा सानू धर्म दिता है ना, इस धर्म का कुदरत दे नाल विरोध नहीं है, सगो सानू यह गल समझाई है कि कुदरत करके वसिया सोए ਸਗੋਂ ਸਾਨੂੰ ਇਹ ਉਪਦੇਸ਼ ਦਿੱਤਾ ਹੈ ਕਿ ਬਲਿਹਾਰੀ ਕੁਦਰਤ ਵਸਿਆ ਉਹ ਪਰਮਾਤਮਾ ਆਪਣੀ ਕੁਦਰਤ ਦੇ ਜਰੇ ਜਰੇ ਵਿੱਚ ਰਮਿਆ ਹੋਇਆ। ਕੁਦਰਤ ਪਰਮਾਤਮਾ ਦੇ ਵਿਰੋਧ ਵਿੱਚ ਨਹੀਂ ਹੈ, ਬਿਲਕੁਲ ਅਨੁਕੂਲ ਹੈ। ਸਭ ਕੁਝ ਉਹਦੇ ਭੈ ਵਿੱਚ ਚੱਲ ਰਿਹਾ ਹੈ। ਚੰਦਰਮਾ, ਸੂਰਜ, ਕਰੋੜਾਂ ਮੀਲ ਉਹਦੇ ਭੈ ਵਿੱਚ ਚੱਲਦੇ ਨੇ, ਦਰਿਆ ਉਹਦੇ ਭੈ ਵਿੱਚ ਚੱਲਦੇ ਨੇ, ਪੌਣ ਹਵਾ ਉਹਦੇ ਭੈ ਵਿੱਚ ਚੱਲਦੀ ਹੈ। ਸਭ ਕੁਝ ਉਹਦੀ ਰਜ਼ਾ ਵਿੱਚ ਹੈ, ਉਹਦੇ ਹੁਕਮ ਵਿੱਚ ਹੈ। ਔਰ ਜਦੋਂ ਮਨੁੱਖ ਨੇ ਉਹਦੀ ਇਸ ਰਜ਼ਾ ਨੂੰ, ਹੁਕਮ ਨੂੰ ਮੰਨਣ ਤੋਂ ਮੂੰਹ ਫੇਰਿਆ, ਉਦੋਂ ਹੀ ਉਹਦੇ ਜੀਵਨ ਵਿੱਚ ਅਪਦਾ ਆਈ ਹੈ। ਉਹਦੇ ਜੀਵਨ ਦੇ ਵਿੱਚ ਤੂਫਾਨ ਆਇਆ, ਪਰਲੋ ਆਈ ਹੈ। ਇਹ ਗੱਲ ਸਾਨੂੰ ਸ਼ਾਇਦ ਸਮਝ ਆ ਸਕੇ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ, ਇਹ ਜੋ ਕੁਝ ਬਾਹਰ ਸੰਸਾਰ ਵਿੱਚ ਹੈ, ਇਹ ਪੂਰਾ ਸੰਸਾਰ ਤੁਹਾਡੇ ਅੰਦਰ ਵੀ ਹੈ। ਸਤਿਗੁਰੂ ਜੀ ਨੇ ਮੌਨ ਧਾਰਨ ਕਰਨ ਦਾ ਵਿਧੀ ਵਿਧਾਨ ਪ੍ਰਵਾਨ ਹੀ ਨਹੀਂ ਕੀਤਾ, ਕਿਉਂਕਿ ਕੁਦਰਤ ਦੇ ਵਿੱਚ ਬੜੇ ਸਾਰੇ ਬੱਚੇ ਨੇ ਕਿ ਜਿਨ੍ਹਾਂ ਨੂੰ ਪਰਮਾਤਮਾ ਨੇ ਬੋਲਣ ਦਾ ਹੱਕ ਨਹੀਂ ਦਿੱਤਾ। ਫਿਰ ਇਉਂ ਵੀ ਕਹਿ ਲਈਏ ਕਿ ਇੱਕ ਜੂਨੀ ਤੋਂ ਬਿਨਾਂ, 84 ਲੱਖ ਜੂਨਾਂ ਜੇ ਅਸੀਂ ਮਿੱਥ ਮੰਨ ਲਈਏ ਤਾਂ ਕਿਸੇ ਜੂਨੀ ਨੂੰ ਵੀ ਨਹੀਂ ਦਿੱਤਾ। ਠੀਕ ਹੈ, ਜਾਨਵਰ ਪੰਛੀ ਆਪਣੇ ਤਰੀਕੇ ਨਾਲ ਚਹਿਕਦੇ ਨੇ, ਜਾਨਵਰ ਬੋਲਦੇ ਨੇ, ਹਵਾਕਦੇ ਨੇ, ਵੱਖਰੇ ਵੱਖਰੇ ਜਾਨਵਰ ਦੇ ਬੋਲਣ ਦਾ ਵੱਖਰਾ ਵੱਖਰਾ ਮਨੁੱਖ ਨੇ ਨਾਂ ਨਿਯਮਤ ਕੀਤਾ ਹੋਇਆ। ਪਰ ਜਿੱਥੋਂ ਤੱਕ ਮਨੁੱਖ ਦੀ ਗੱਲ, ਉੱਥੇ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ ਕਿ ਬੋਲ ਸੋ ਧਰਮੜੀਆ ਮੋਨ ਕਤ ਧਾਰੀ ਰਾਮ। ਪਰ ਦੁੱਖ ਇਸ ਗੱਲ ਦਾ ਹੈ ਕਿ ਮਨੁੱਖ ਦਾ ਬੋਲਣਾ, ਇਹ ਬਹੁਤਾ ਬੋਲਣ ਝੱਖਣ ਹੋਏ, ਕਈ ਵਾਰੀ ਤੁਸੀਂ ਵੇਖੋਗੇ ਇਹ ਬੇਵਕਤਾ ਬੋਲਦਾ ਹੈ, ਅਤੇ ਬੇਵਕਤਾ ਬੇਵਕਤੀ ਮੌਸਮ ਦੀ ਬਰਸਾਤ ਵਰਗਾ ਹੈ, ਨੁਕਸਾਨ ਹੀ ਕਰਦਾ, ਫਾਇਦਾ ਨਹੀਂ ਕਰਦਾ। ਜਦੋਂ ਸੱਚ ਬੋਲਣ ਦੀ ਵਾਰੀ ਆਵੇ ਤੇ ਧਰਮ ਗ੍ਰੰਥ ਦੇ ਉੱਤੇ ਹੱਥ ਰੱਖ ਕੇ ਵੀ ਝੂਠ ਬੋਲ ਦਿੰਦਾ, ਤੇ ਜਦੋਂ ਨਹੀਂ ਬੋਲਣ ਦੀ ਵਾਰੀ ਹੁੰਦੀ ਉਦੋਂ ਸ਼ਾਮ ਨੂੰ ਗਲਾਸੀ ਹੱਥ 'ਚ ਫੜ ਕੇ ਕਈ ਕੁਝ ਬੋਲੀ ਜਾਂਦਾ। ਇਸ ਕਰਕੇ ਮੈਂ ਫਿਰ ਬੇਨਤੀ ਕਰਾਂ, ਨਾ ਬੋਲਣਾ ਇਹ ਮਨਮਤ ਹੈ। ਮਤ ਉਸ ਬੰਦੇ ਦੀ ਵਡਿਆਈ ਕਰੋ ਜੀ, ਇਹ ਤਾਂ ਬਾਬਾ ਜੀ ਬੋਲਦੇ ਨਹੀਂ, ਹੋ ਸਕਦਾ ਲਿਖ ਲਿਖ ਕੇ ਗਾਲਾਂ ਕੱਢਦੇ ਹੋਣ, ਉਹਦਾ ਕੀ ਕਰੋਗੇ ਤੁਸੀਂ? ਘੱਟ ਬੋਲਣਾ ਗੁਰਮਤ ਹੈ, ਥੋੜ੍ਹਾ ਬੋਲਣਾ ਗੁਰਮਤ ਹੈ। ਬਾਬਾ ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਰਵ ਰਹੀ ਹੈ। ਸੰਤਨ ਸਿਉਂ ਬੋਲੇ ਉਪਕਾਰੀ, ਮੂਰਖ ਸਿਉਂ ਬੋਲੇ ਚੱਖ ਮਾਰੀ। ਹੁਣ ਬੋਲਤ ਬੋਲਤ ਬੜੇ ਬੇਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ। ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਜਿਹੜੇ ਮਨੁੱਖ ਭਰੇ ਹੁੰਦੇ ਨੇ ਨੱਕਾ ਨੱਕ, ਉਹ ਅਡੋਲ ਰਹਿੰਦੇ ਨੇ। ਉਹ ਹਰ ਵਕਤ ਹਰ ਥਾਂ ਤੇ ਨਹੀਂ ਬੋਲਦੇ ਪਏ। ਸਤਿਗੁਰੂ ਜੀ ਦਾ ਉਪਦੇਸ਼ ਇਹ ਹੈ ਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ। ਜਦੋਂ ਕੋਈ ਮਹਾਂਪੁਰਖ ਬੋਲਦਾ ਤੇ ਉਹ ਸਿੱਖਿਆ ਦੇਣ ਵਾਸਤੇ ਬੋਲਦਾ, ਐਵੇਂ ਨਹੀਂ ਬੋਲਦਾ, ਕਿਉਂਕਿ ਉਹਦੇ ਬੋਲਣ ਵਿੱਚ ਇਹ ਬਰਕਤ ਹੈ। ਮੇਰੀ ਆਪਣੀ ਮਨੌਤ ਹੈ ਕਿ ਮੇਰੇ ਘਰ ਹੀ ਪ੍ਰੋਗਰਾਮ ਹੋਵੇ ਤੇ ਇਹ ਜ਼ਰੂਰ ਭਾਣਾ ਵਰਤੇਗਾ ਕਿ ਇੱਕ ਦੋ ਨੰਬਰਦਾਰ ਆਉਣਗੇ ਵੀ ਗਿਆਨੀ ਜੀ ਸਾਨੂੰ ਦੋ ਮਿੰਟ ਜ਼ਰੂਰ ਦਿਆ ਜੇ, ਅਤੇ ਮੇਰੇ ਵਰਗੇ ਦੀ ਜਾਨ ਵਕਤੇ ਨੂੰ ਫਸੀ ਹੁੰਦੀ ਹੈ ਵੀ ਇਹਨੂੰ ਬੁਲਾ ਕੇ ਪਤਾ ਨਹੀਂ ਕੀ ਬੋਲੇਗਾ, ਐਵੇਂ ਬੋਲਣ ਦੀ ਛੇੜੀ ਪਾਉਣ ਵਾਲੀ ਗੱਲ ਹੈ। ਦੋ ਬੋਲਣਗੇ, ਦੋ ਨਹੀਂ ਬੋਲਣਗੇ ਉਹ ਰੁੱਸ ਜਾਣਗੇ, ਅਤੇ ਮੈਂ ਫਿਰ ਕੀ ਕਹਾਂਗਾ। ਮੈਂ ਕਹਾਂਗਾ ਨਹੀਂ ਭਰਾ ਜੀ, ਅਸੀਂ ਨਾ ਬੋਲਣ ਦਾ ਟਾਈਮ ਰੱਖਿਆ ਹੀ ਨਹੀਂ। ਪਰ ਇਹਨੇ ਨੂੰ ਕੋਈ ਪੰਥ ਰਤਨ ਗੁਰਪੁਰੀ ਵਾਸੀ ਬਾਬਾ ਹਰਬੰਸ ਸਿੰਘ ਵਰਗਾ ਕੋਈ ਮਹਾਂਪੁਰਖ ਆਉਂਦਾ, ਫਿਰ ਮੇਰੇ ਵਰਗਾ ਆਪ ਉੱਠ ਕੇ ਉਹਦੇ ਕੋਲ ਜਾਂਦਾ ਕਿ ਬਾਬਾ ਜੀ ਤੁਸੀਂ ਦੋ ਮਿੰਟ ਜ਼ਰੂਰ ਬਚਨ ਕਰਨੇ ਨੇ, ਅਤੇ ਉਹ ਅੱਗੋਂ ਕਹਿੰਦੇ ਨੇ ਭਾਈ ਮੈਂ ਤਾਂ ਫਿਰ ਨਾਮ ਹੀ ਜਪਾਵਾਂਗਾ। ਠੀਕ ਹੈ ਬਾਬਾ ਜੀ, ਤੁਸੀਂ ਨਾਮ ਹੀ ਜਪਾ ਦਿਓ। ਹੁਣ ਇਹ ਕੀ ਹੈ, ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਜਿਹਦੇ ਅੰਦਰ ਰੱਬ ਵਸਿਆ ਉਹਦੇ ਬੋਲਣ ਦੀ ਸਿੱਖਿਆ ਦੇ ਨਾਲ ਤੇ ਸੰਸਾਰ ਦਾ ਉਧਾਰ ਹੋ ਸਕਦਾ। ਬਾਕੀਆਂ ਦਾ ਬੋਲਣਾ ਤੇ ਤੁਸੀਂ ਸੁਣ ਹੀ ਲਿਆ, ਕਿਉਂਕਿ ਜਦੋਂ ਅਸੀਂ ਬੋਲਦੇ ਹਾਂ ਤੇ ਬਹੁਤੀ ਵਾਰੀ ਸਾਡਾ ਬੋਲਣਾ ਮਹਾਂਪੁਰਖਾਂ ਵਾਲਾ ਨਹੀਂ ਹੁੰਦਾ, ਜਾਂ ਇਉਂ ਕਹਿ ਲਈਏ ਵੀ ਅਸੀਂ ਮਹਾਂਪੁਰਖ ਹੈ ਹੀ ਨਹੀਂ, ਸੋ ਕਾਲਡ ਮਹਾਂਪੁਰਖ, ਆਪਣੇ ਆਪ ਤੋਂ ਮਹਾਂਪੁਰਖ। ਮਤਲਬ ਆਪਣੇ ਆਪ ਨੂੰ ਮੈਂ ਜਿੰਨਾ ਮਰਜ਼ੀ ਵੱਡਾ ਕਹਿ ਦਿਆਂ, ਪਰ ਸੱਚ ਇਹ ਹੈ ਕਿ ਬਿਨਾਂ ਭਗਤੀ ਤੋਂ, ਬਿਨਾਂ ਬੰਦਗੀ ਤੋਂ, ਬਿਨਾਂ ਕਮਾਈ ਤੋਂ ਇਹ ਪਦ, ਇਹ ਮਰਤਬੇ ਪ੍ਰਾਪਤ ਨਹੀਂ ਹੁੰਦੇ। ਇਹ ਨਾਮ ਨਹੀਂ ਕਿ ਚੇਲੇ ਦੇ ਦੇਣ ਅਤੇ ਬਾਬਾ ਰੱਖ ਲੈ, ਇਹ ਤਾਂ ਡਿਗਰੀਆਂ ਨੇ। ਪੁੱਛੋ ਇੱਕ ਡਾਕਟਰ ਕਿਵੇਂ ਬਣਦਾ, ਵੈਸੇ ਤਾਂ ਪਿੰਡਾਂ 'ਚ ਛੇੜ ਵੀ ਹੁੰਦੀ ਹੈ, ਕਈਆਂ ਨੂੰ ਉੱਦਾਂ ਹੀ ਅਸੀਂ ਡਾਕਟਰ ਕਹਿ ਕੇ ਛੇੜੀ ਜਾਂਦੇ ਰਹਿੰਦੇ ਹਾਂ। ਮਜ਼ਾਕ ਕਰਨਾ, ਛੇੜਨ ਦਾ ਅਰਥ ਹੈ ਮਜ਼ਾਕ, ਛੇੜ ਦਾ ਅਰਥ ਹੁੰਦਾ ਹੈ ਕਿਸੇ ਨੂੰ ਹਾਸਾ ਕਰਨਾ। ਪਰ ਡਾਕਟਰ ਬਣਨ ਵਾਸਤੇ ਘੱਟੋ ਘੱਟ 8-10 ਸਾਲ ਦੀ ਭਗਤੀ ਹੈ, ਸਾਧਨਾ ਹੈ। ਕੋਈ ਇੰਜੀਨੀਅਰ ਬਣਨਾ ਹੋਵੇ ਤਾਂ 5-7 ਸਾਲ ਦੀ ਭਗਤੀ ਹੈ, ਕੋਈ ਵਕੀਲ ਬਣਨਾ ਹੋਵੇ ਕੋਈ 4-5 ਸਾਲ ਦੀ ਸਾਧਨਾ ਹੈ ਭਾਈ। ਉਦਾਂ ਪਿੰਡ 'ਚ ਜਿਹੜਾ ਬਹਿਸ ਮਵਾਸਾ ਕਰੀ ਜਾਵੇ ਉਹਦਾ ਨਾਂ ਵੈਸੇ ਲੋਕਾਂ ਨੇ ਪਾਇਆ ਹੁੰਦਾ ਕਿ ਤੇ ਸਰਕਾਰੀ ਵਕੀਲ ਹੈ ਜੀ, ਹਾਸੇ ਦਾ ਕੀ ਹੈ। ਚੇਲੇ ਕਹਿ ਦੇਣ ਤੇ ਬਾਬਾ ਮਹਾਂਪੁਰਖ ਮੰਨ ਲਵੇ ਆਪਣੇ ਆਪ ਨੂੰ, ਇਹ ਮੈਂ ਸਮਝਦਾ ਕਿ ਮੇਰੀ ਕੌਮ ਦੀ ਬਦਕਿਸਮਤੀ ਹੈ। ਮਹਾਂਪੁਰਖ ਬਣਨ ਵਾਸਤੇ ਜਿਵੇਂ ਸ਼ਬਦ ਆਉਂਦਾ ਨਾ ਸੰਤ, ਸ਼ਾਇਦ ਅਸੀਂ ਇਸ ਗੱਲ ਦਾ ਧਿਆਨ ਨਹੀਂ ਕਰਦੇ। ਪੰਡਿਤ ਹਰਦਿਆਲ ਨੇ ਗੁਰੂ ਨਾਨਕ ਦੇ ਪਿਤਾ ਜੀ ਦਾ ਨਾਮਕਰਨ ਕੀਤਾ ਤੇ ਨਾਨਕ ਨਾਂ ਰੱਖਿਆ ਨਾਨਕ, ਤੇ ਪਿਤਾ ਨੇ ਪੰਡਿਤ ਹਰਦਿਆਲ ਜੀ, ਪਿਤਾ ਮਹਿਤਾ ਕਲਿਆਣ ਦਾਸ ਜੀ ਨੇ ਪੰਡਿਤ ਹਰਦਿਆਲ ਜੀ ਤੋਂ ਪੁੱਛਿਆ ਕਿ ਇਹਦੇ ਅਰਥ ਕੀ ਨੇ, ਮਾਇਨੇ ਕੀ ਨੇ। ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਦੇ
ਸ਼ਹੀਦ ਕਰਨ ਦੇ ਹੁਕਮ ਦੇਣ ਤੋਂ ਪਹਿਲਾਂ ਔਰੰਗਜ਼ੇਬ ਨੇ ਪੁੱਛਿਆ ਕਿ ਜਾਓ ਪੁੱਛ ਕੇ ਆਓ ਤੇਗ ਬਹਾਦਰ ਦੇ ਮਾਇਨੇ ਅਰਥ ਕੀ ਨੇ। ਤੁਸੀਂ ਜੋ ਕੁਝ ਵੀ ਬੋਲਦੇ ਹੋ ਉਹਦੇ ਕੁਝ ਮਾਇਨੇ ਨੇ, ਉਹਦੇ ਕੁਝ ਅਰਥ ਨੇ। ਹੁਣ ਸੰਤ ਸ਼ਬਦ ਹੈ, ਇਹ ਤਿੰਨ ਅੱਖਰਾਂ ਦਾ ਸੁਮੇਲ ਹੈ, ਸੱਸੇ ਦਾ, ਨੰਨੇ ਦਾ, ਤੱਤੇ ਦਾ। ਇਹਦੇ ਅਰਥ ਨੇ, ਜਿਹਦੇ ਕੋਲ ਸਿਮਰਨ ਹੈ, ਜਿਹਦੇ ਕੋਲ ਨਿਮਰਤਾ ਹੈ, ਜਿਹਦੇ ਕੋਲ ਤਿਆਗ ਹੈ। ਇੱਥੇ ਜਿਹੜਾ ਮੇਰੇ ਵਰਗਾ 40-50 ਬੰਦੂਕਾਂ ਚੁੱਕੀ ਫਿਰ ਉਹ ਕਹਿੰਦਾ ਜੀ ਮੈਂ ਵੀ ਸੰਤ। ਜਿਹੜਾ ਸਾਰਾ ਹੰਕਾਰ ਇਕੱਠਾ ਕਰੀ ਫਿਰਦਾ ਉਹ ਕਹਿੰਦਾ ਜੀ ਮੈਂ ਵੀ ਸੰਤ ਹਾਂ। ਸੰਤ ਨਿਮਰਤਾ ਵਾਲਾ ਹੁੰਦਾ। ਜਿਹਨੇ ਕੁੱਲ ਦੁਨੀਆਂ ਦੇ ਕਬਜ਼ੇ ਕੀਤੇ ਹੋਣ ਉਹ ਵੀ ਕਹੀ ਜਾਂਦਾ ਜੀ ਮੈਂ ਸੰਤ ਹਾਂ। ਸੰਤ ਤੇ ਤੱਤਾ ਤੇ ਤਿਆਗ ਹੈ। ਬਾਬਾ ਨੰਦ ਸਿੰਘ ਜੀ ਤੁਰਨ ਲੱਗਦੇ ਸੀ ਤੇ ਆਪਣੀ ਝੁੱਗੀ ਵੀ ਸਾੜ ਦਿੰਦੇ ਸੀ। ਗੁਰੂ ਅਮਰਦਾਸ ਪਿਤਾ ਮਹਾਰਾਜ ਰਾਤ ਨੂੰ ਸਾਰਾ ਲੰਗਰ ਜਲ ਪ੍ਰਵਾਹ ਕਰ ਦਿੰਦੇ ਸੀ ਜੋ ਬਚ ਜਾਂਦਾ ਸੀ। ਵੈਸੇ ਵੀ ਮੈਂ ਆਪ ਜੀ ਨੂੰ ਬੇਨਤੀ ਕਰਾਂ, ਪੂਰੀ ਪ੍ਰਕਿਰਤੀ ਵਿੱਚ ਸਟੋਰੇਜ ਕੇਵਲ ਮਨੁੱਖ ਕਰਦਾ ਹੈ, ਬਾਕੀ ਕੋਈ ਪਸ਼ੂ ਪੰਛੀ ਨਹੀਂ ਕਰਦਾ। ਸਭ ਨੂੰ ਭਰੋਸਾ ਹੈ ਸਵੇਰੇ ਉੱਠਾਂਗੇ ਤੇ ਰੱਬ ਦੇਵੇਗਾ। ਉਹ ਫਰੈਸ਼ ਖਾਂਦੇ ਨੇ। ਔਰ ਮੈਂ ਇੱਕ ਹੋਰ ਬੇਨਤੀ ਕਰਾਂ, ਜਿਹੜੇ ਪੰਛੀਆਂ ਤੇ ਜਾਨਵਰਾਂ ਦੇ ਹਸਪੀਟਲ ਨੇ ਇਹ ਸਿਰਫ ਉਹਨਾਂ ਵਾਸਤੇ ਨੇ ਜਿਨ੍ਹਾਂ ਨੂੰ ਮਨੁੱਖਾਂ ਨੇ ਆਪਣੇ ਘਰਾਂ ਵਿੱਚ ਰੱਖਿਆ ਹੋਇਆ ਹੈ। ਕਿਉਂਕਿ ਮਨੁੱਖ ਨੇ ਆਪਣੀ ਮੱਤ ਉਹਨਾਂ 'ਤੇ ਵੀ ਲਾਗੂ ਕਰ ਦਿੱਤੀ ਵੀ ਜੋ ਮੈਂ ਕਹਾਂਗਾ ਤੂੰ ਉਹ ਖਾਏਗਾ। ਉਹੀ ਪੰਛੀ ਬਿਮਾਰ ਹੁੰਦੇ ਨੇ, ਉਹੀ ਜਾਨਵਰ ਬਿਮਾਰ ਹੁੰਦੇ ਨੇ। ਜਿਹੜੇ ਪ੍ਰਕਿਰਤੀ ਦੇ ਅਨੁਕੂਲ ਰਹਿੰਦੇ ਨੇ ਉਹਨਾਂ ਲਈ ਕੋਈ ਹਸਪੀਟਲ ਨਾ ਪੰਛੀਆਂ ਲਈ ਹੈ ਨਾ ਜਾਨਵਰਾਂ ਲਈ ਹੈ, ਲੋੜ ਹੀ ਨਹੀਂ ਹੈ। ਮਹਾਂਪੁਰਖ ਉਹ ਹੈ ਜਿਹਦੇ ਕੋਲ ਤਿਆਗ ਹੈ। ਕੁੱਲ ਦੁਨੀਆਂ ਦੀ ਧਨ ਦੌਲਤ ਇਕੱਠੀ ਕਰਕੇ ਵੀ ਮੈਂ ਕਹੀ ਜਾਵਾਂ ਜੀ ਮੈਂ ਮਹਾਂਪੁਰਖ ਹਾਂ, ਤੂੰ ਮਹਾਂਪੁਰਖ ਹੈ ਤੇ ਤੂੰ ਕਰਨਾ ਕੀ ਹੈ ਭਾਈ? ਤੂੰ ਕੀ ਲੈਣਾ ਹੈ? ਸੰਤ ਕਾ ਮਾਰਗ, ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਕੋਈ ਵਿਰਲਾ ਭਾਗਾਂ ਵਾਲਾ ਇਸ ਪਦਵੀ ਨੂੰ, ਇਸ ਮਰਤਬੇ ਨੂੰ ਹਾਸਲ ਕਰਦਾ ਹੈ। ਇਹ ਧਰਮ ਦਾ ਰਸਤਾ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਐਸੇ ਰੱਬ ਦੇ ਨਵਾਜੇ, ਰੱਬ ਦੇ ਰੂਪ ਸਤਿਗੁਰੂ ਨੇ ਬਾਣੀ 'ਚ ਦਰਜ ਕੀਤਾ, ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ। ਜਿਹੜੇ ਰੱਬ ਵਰਗੇ ਹੋ ਗਏ ਉਹਨਾਂ ਵਿੱਚ ਤੇ ਰੱਬ ਦੇ ਵਿੱਚ ਕਦੇ ਫਰਕ ਨਾ ਸਮਝਿਓ ਭਾਈ। ਗੁਰੂ ਅਰਜਨ ਦੇ ਪਿਤਾ ਮਹਾਰਾਜ ਕਹਿੰਦੇ ਨੇ, ਸੰਤ ਸ਼ਰਨ ਜੋ ਜਨ ਭਰੈ ਸੋ ਜਨ ਉਧਰਨ ਹਾਰ। ਇਹ ਨਹੀਂ ਆਖਿਆ ਕਿ ਜਿਹੜਾ ਸਾਡੀ ਸ਼ਰਨ ਪਵੇ, ਗੁਰੂਆਂ ਦੀ ਸ਼ਰਨ ਪਵੇ। ਗੁਰੂ ਕਹਿੰਦਾ ਕਿਉਂਕਿ ਸੰਤ ਰਾਮ ਹੈ ਏਕੋ। ਰੱਬ ਦੇ ਤੇ ਰੱਬ ਦੇ ਭਗਤ ਵਿੱਚ, ਸੰਤ ਵਿੱਚ ਕੀ ਫਰਕ ਹੈ? ਗੁਰੂ ਸਾਹਿਬਾਨਾਂ ਦੇ ਪ੍ਰਤੀ ਕਿੰਨੇ ਵਾਰੀ ਸ਼ਬਦ ਭਾਗ ਹੋਆ, ਗੁਰਸੰਤ ਮਿਲਾਇਆ। ਗੁਰੂ ਅਰਜਨ ਸਾਹਿਬ ਮਹਾਰਾਜ, ਮੈਂ ਤਾਂ ਰੋਜ਼ ਬੇਨਤੀ ਕਰਦਾ ਕਿਉਂ ਝਗੜਾ ਕਰੀ ਜਾਂਦੇ ਆ? ਜਿਨ੍ਹਾਂ ਭਗਤਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ, ਅਗਰ ਉਹਨਾਂ ਦੇ ਪੈਰੋਕਾਰ ਉਹਨਾਂ ਦੇ ਲਈ ਗੁਰੂ ਪਦ ਵਰਤਣ, ਅਸੀਂ ਕਿਉਂ ਲੜ ਕੇ ਮਰਨ ਲਈ ਤਿਆਰ ਹੋ ਜਾਂਦੇ ਹਾਂ? ਠੀਕ ਹੈ, ਗੁਰੂ ਸਾਹਿਬਾਨਾਂ ਨੇ ਉਹਨਾਂ ਦੇ ਨਾਵਾਂ ਨਾਲ ਗੁਰੂ ਪਦ ਨਹੀਂ ਬੋਲਿਆ, ਨਹੀਂ ਲਿਖਿਆ, ਪਰ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਘਰ ਵਿੱਚ ਉਹਨਾਂ ਨੂੰ ਥਾਂ ਦਿੱਤੀ ਹੈ, ਕਿਸੇ ਦੀ ਹਿੰਮਤ ਹੈ? ਕੋਈ ਇਹ ਹਿਮਾਕਤ ਕਰ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਿਆਂ ਕਵੇ ਕਿ ਗੁਰੂ ਨਾਨਕ ਜੀ ਮੈਂ ਤੁਹਾਨੂੰ ਮੱਥਾ ਟੇਕਦਾ, ਮੈਂ ਭਗਤ ਰਵਿਦਾਸ ਨੂੰ ਮੱਥਾ ਨਹੀਂ ਟੇਕਦਾ? ਹੈ ਕਿਸੇ ਦੀ ਹਿੰਮਤ ਇੰਨੀ? ਇਹ ਬਾਣੀ ਸਾਰੀ ਗੁਰੂ ਹੈ, ਇਕੱਲੀ ਗੁਰੂਆਂ ਦੀ ਬਾਣੀ ਗੁਰੂ ਨਹੀਂ ਹੈ, ਭਗਤਾਂ ਦੀ ਬਾਣੀ ਵੀ ਗੁਰੂ ਹੈ, ਭੱਟਾਂ ਦੀ ਬਾਣੀ ਵੀ ਗੁਰੂ ਹੈ, ਇੱਥੇ ਗੁਰਸਿੱਖਾਂ ਦੀ ਬਾਣੀ ਵੀ ਗੁਰੂ ਹੈ। ਇਹ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਜਿਹੜੇ ਮਹਾਂਪੁਰਖ ਇਸ ਧਰਤੀ 'ਤੇ ਆਏ ਨੇ ਔਰ ਸਾਬਤ ਕੀਤਾ ਗੁਰੂ ਨਾਨਕ ਦੇ ਪਿਤਾ ਮਹਾਰਾਜ ਦੇ ਘਰ ਨੇ ਕਿ ਮਹਾਂਪੁਰਖ ਭਾਵੇਂ ਮਹਾਰਾਸ਼ਟਰ ਵਿੱਚ ਪੈਦਾ ਹੋਇਆ, ਭਾਵੇਂ ਰਾਜਸਥਾਨ ਵਿੱਚ ਕੋਈ ਭਗਤ ਧੰਨਾ ਜੀ ਵਰਗਾ ਮਹਾਂਪੁਰਖ ਪੈਦਾ ਹੋਇਆ, ਇਹਨਾਂ ਵਿੱਚ ਫਰਕ ਕੋਈ ਨਹੀਂ ਹੈ, ਇਹਨਾਂ ਵਿੱਚ ਭੇਦ ਕੋਈ ਨਹੀਂ ਹੈ। ਔਰ ਇਹੋ ਹੀ ਕਾਰਨ ਹੈ ਕਿ ਇੰਨੇ ਮਹਾਂਪੁਰਖਾਂ ਦੀ ਬਾਣੀ ਦਾ ਆਪਸ ਵਿੱਚ ਕੋਈ ਕਟਾਕਸ਼ ਨਹੀਂ ਹੈ। ਕਦੇ ਤੁਸੀਂ ਵੇਖਿਆ ਵੀ ਕੋਈ ਸਿਧਾਂਤ ਆਪਸ ਵਿੱਚ ਇੱਕ ਦੂਜੇ ਨੂੰ ਕੱਟਦੇ ਹੋਣ? ਜੇ ਕਿਤੇ ਭਰਮ ਪੈਣ ਦੀ ਗੱਲ ਆਈ ਤਾਂ ਗੁਰੂ ਅਰਜਨ ਦੇਵ ਪਿਤਾ ਜੀ ਨੇ ਨਾਲ ਆਪਣਾ ਸ਼ਲੋਕ ਲਿਖ ਦਿੱਤਾ ਕਿ ਸੰਸਾਰ ਦੇ ਲੋਕੋ ਕਿਤੇ ਭਰਮ ਨਾ ਜਾਣਾ, ਮਹਾਂਪੁਰਖਾਂ ਦਾ ਬੋਲਣਾ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਇਹਨਾਂ ਦਾ ਉਪਦੇਸ਼ ਕੁੱਲ ਮਖਲੂਕ ਵਾਸਤੇ ਹੈ, ਸਭ ਵਾਸਤੇ ਹੈ, ਕਿਸੇ ਇੱਕ ਵਾਸਤੇ ਨਹੀਂ ਹੈ। ਠੀਕ ਹੈ, ਹੁਕਮ ਸਾਨੂੰ ਹੈ ਜਿਨ੍ਹਾਂ ਨੇ ਗੁਰੂ ਕੋਲੋਂ ਸਿੱਖੀ ਲਈ ਹੈ ਕਿ ਤੁਹਾਡਾ ਗੁਰੂ ਇਹ ਹੈ, ਪਰ ਇਹਦਾ ਅਰਥ ਇਹ ਨਹੀਂ ਕਿ ਇਹਨੂੰ ਦੂਜਾ ਬੰਦਾ ਪੜ੍ਹ ਨਹੀਂ ਸਕਦਾ, ਦੂਜਾ ਬੰਦਾ ਇਹਨੂੰ ਸਮਝ ਨਹੀਂ ਸਕਦਾ, ਜਾਂ ਦੂਜਾ ਬੰਦਾ ਇਸ ਨੂੰ ਮੱਥਾ ਨਹੀਂ ਟੇਕ ਸਕਦਾ। ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਉਹਦੇ ਵਿੱਚ ਵੀ ਲਿਖਿਆ ਕਿ ਜਦੋਂ ਦੀਵਾਨ ਸਜਿਆ ਉੱਥੇ ਤਾਬਿਆ ਬੈਠਣ ਲੱਗਿਆ, ਉੱਥੇ ਕਥਾ ਕੀਰਤਨ ਕਰਨ ਲੱਗਿਆ, ਉੱਥੇ ਪਾਠ ਕਰਨ ਲੱਗਿਆ, ਤੁਹਾਡਾ ਗੁਰੂ ਦੇ ਮਰਿਆਦਾ ਵਿੱਚ ਹੋਣਾ, ਬਾਣੇ ਵਿੱਚ ਹੋਣਾ, ਸਰੂਪ ਵਿੱਚ ਹੋਣਾ, ਰਹਿਤ ਵਿੱਚ ਹੋਣਾ ਇਹ ਲਾਜ਼ਮੀ ਹੈ। ਪਰ ਨਿੱਜੀ ਤੌਰ 'ਤੇ ਕਮਰੇ ਵਿੱਚ ਇੱਕ ਮੁਸਲਮਾਨ ਵੀਰ ਵੀ ਬੈਠ ਕੇ ਪਾਠ ਕਰ ਸਕਦਾ ਔਰ ਕਰਦੇ ਨੇ, ਇਹ ਕੋਈ ਝੂਠ ਥੋੜ੍ਹਾ ਹੈ। ਹਿੰਦੂ ਵੀਰ ਵੀ ਕਰਦੇ ਨੇ। ਮੈਂ ਥੋੜ੍ਹੇ ਜਿਹੇ ਦਿਨ ਹੋਏ ਰਾਏਪੁਰ ਜਾ ਕੇ ਆਇਆ, ਉੱਥੇ ਰਾਤੂ ਰੋਡ ਹੈ, ਸਾਰੇ ਵੀਰ ਹਿੰਦੂ ਨੇ, ਸਿਰਫ ਉਹਨਾਂ ਨੇ ਗੁਰਦੁਆਰੇ ਦੇ ਵਿੱਚ ਮਰਿਆਦਾ ਨਿਭਾਉਣ ਵਾਲਾ ਸਟਾਫ ਜਿਹੜਾ ਹੈ ਉਹ ਪੂਰੇ ਬਾਣੇ ਰਹਿਤ ਵਾਲੇ ਸਿੰਘਾਂ ਨੂੰ ਸੇਵਾ ਦਿੱਤੀ ਹੋਈ ਹੈ। ਮੈਂ ਸੁਣ ਕੇ ਹੈਰਾਨ ਸੀ, ਕਹਿੰਦੇ ਵੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਦੇ ਹੀ ਨਹੀਂ, ਸਾਡੇ ਕਿਸੇ ਬੱਚੇ ਦੀ ਵਿਆਹ ਸ਼ਾਦੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਨਹੀਂ ਹੁੰਦੀ, ਨਾਮਕਰਨ ਨਹੀਂ ਹੁੰਦਾ। ਜਿਹੜੀ ਅਗਲੀ ਗੱਲ ਮੈਂ ਸੁਣੀ, ਕਹਿਣ ਲੱਗੇ ਕਿ ਇੱਕ ਵੀ ਸਾਡਾ ਵਿਅਕਤੀ ਬਿਨਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲਿਆ ਦੁਕਾਨ ਨਹੀਂ ਖੋਲ੍ਹ ਸਕਦਾ, ਪਹਿਲਾਂ ਗੁਰਦੁਆਰੇ ਆਏਗਾ। ਮੈਂ ਵੇਖਿਆ ਉੱਪਰ ਗੈਲਰੀ 'ਚ ਉਹਨਾਂ ਨੇ 8-10 ਮਹਾਰਾਜ ਦੇ ਪ੍ਰਕਾਸ਼ ਕੀਤੇ ਹੋਏ ਸੀ, ਬੱਚੀਆਂ ਵੱਡੇ ਸਭ ਗੁਰੂ ਦੇ ਚਰਨੀ ਲੱਗੇ ਹੋਏ ਨੇ। ਅਦਬ ਇਹਨੂੰ ਕਹਿੰਦੇ ਨੇ। ਅੱਜ ਇੱਕ ਸ਼ਬਦ ਆ ਗਿਆ ਸਾਡੇ ਵਿੱਚ ਬੇਅਦਬੀ। ਮੈਂ ਇੱਕ ਦਿਨ ਪਹਿਲਾਂ ਵੀ ਬੇਨਤੀ ਕਰਕੇ ਗਿਆ ਸੀ, ਅਦਬ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਜਦੋਂ ਵੱਡੇ ਵੱਡੇ ਹਿੰਦੁਸਤਾਨ ਦੇ ਵਿੱਚ ਧਾਰਮਿਕ ਮੇਲੇ ਲੱਗਦੇ ਸਨ, ਭਾਵੇਂ ਉਹ ਪ੍ਰਯਾਗਰਾਜ ਦੇ ਹੋਣ ਭਾਵੇਂ ਕੁੰਭ ਦੇ ਹੋਣ, ਉੱਥੇ ਜਦੋਂ ਸਾਧੂਆਂ ਦੇ ਅਖਾੜੇ ਸ਼ਾਹੀ ਇਸ਼ਨਾਨ ਕਰਨ ਵਾਸਤੇ ਜਾਂਦੇ ਤੇ ਸਭ ਦੇ ਅੱਗੇ ਇੱਕ ਹਾਥੀ ਹੁੰਦਾ ਸੀ, ਹਾਥੀ ਦੇ ਹੌਦੇ ਵਿੱਚ ਗੁਰੂ ਗ੍ਰੰਥ ਸਾਹਿਬ ਹੁੰਦਾ ਸੀ, ਉਸ ਹੌਦੇ ਦੀ ਤਾਬਿਆ ਬੈਠਾ ਇੱਕ ਸਾਧੂ ਮਹਾਤਮਾ ਉਸ ਗੁਰੂ ਗ੍ਰੰਥ ਸਾਹਿਬ ਜੀ 'ਤੇ ਚੌਰ ਕਰਦਾ ਸੀ, ਇਹ ਅਦਬ ਸੀ। ਕਿ ਆ ਕਰੋੜਾਂ ਕਰੋੜਾਂ ਸਾਧੂ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਥੱਲੇ ਤੁਰੇ ਜਾਂਦੇ ਨੇ, ਇਹ ਅਦਬ ਹੈ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਅਸੀਂ ਬੇਅਦਬ ਕਿਵੇਂ ਹੋ ਗਏ? ਠੀਕ ਹੈ, ਕੁਛ ਲੋਕ ਮਿੱਥ ਕੇ ਇਸ ਪਾਸੇ ਤੁਰੇ ਹੋਏ ਨੇ, ਉਹਨਾਂ ਲਈ ਖਾਲਸਾ ਪੰਥ ਨੂੰ ਆਪ ਫੈਸਲਾ ਕਰਨਾ ਚਾਹੀਦਾ ਉਹਦੀ ਸਜ਼ਾ ਕੀ ਹੈ। ਪਰ ਸੁਚੇਤ ਹੋ ਜਾਈਏ ਆਪਾਂ, कि आपां नूं सतगुरु जी दे अदब दे प्रति बहुत बहुत ध्यान रखण दी लोड़ है। मैं वेख्या सी लोग गुरुद्वारे दे बूहे तक चले जांदे सी सौ चुकण लई, पर अदब इन्ना सी भी अंदर नहीं सी वड़दे, उत्थे बोल दिंदे सी चट की सच है ते की झूठ है। जदों सारा संसार अदब करदा है, अज भी तुसी वेखो हिंदुस्तान दे विच किथे किथे गुरु ग्रंथ साहिब जी दे स्वरूप मौजूद ने, और अदब है उन्हां लोकां नूं प्रकाश करना नहीं आउंदा, सुखासन करना नहीं आउंदा, पढ़ना नहीं आउंदा, पर अपने नगर विच कहिंदे जी बस असी इन्हां नूं मनदे ने, तो बगैर मनदे ही किसे नूं नहीं। इह अदब है। डर भाव ते भाव विच फर्क है। बस पिता ते दादे दी तुसी घर दे अपने विच प्रक्रिया वेख सकदे हो, बच्चा प्यो तो वध डरदा है पर अदब नहीं जे करदा, दादे तो बिल्कुल नहीं डरदा पर दादे दा अदब बहुता करदा जी। इस करके सानू ध्यान रखण दी लोड़ है कि असी आप दूजियां दे धर्म दा अदब करिए। कदे भी बोलन लग्या किसे दूजे दे धर्म दे प्रति, किसे धार्मिक पैगंबर दे प्रति, किसे धार्मिक व्यक्ति दे प्रति, सानू कोई ऐसा शब्द नहीं वरतना चाहिदा कि उहदे बदले विच कोई सानू दस सुना के चला जाए। वैसे भी मैं आप जी नूं बेनती करा, जिहड़ी गल मैनूं समझ आई है कि जिहड़ा व्यक्ति अपनी मां की इज्जत करता, अपने बाप की इज्जत करता, वो कदे भी किसी दूसरे की मां प्रति बाप के प्रति वो बेअदब नहीं हो सकता। दूजियां का सन्मान करिए आपां, ताकि साडा सन्मान जिहड़ा है वो मनन, और ये तुहाडी प्रक्रिया ने, तुहाडे वरतारे ने संसार दे विच स्थापित करना है। महापुरखां दा बोलना शिक्षा वास्ते है, पर किसी एक वास्ते नहीं है, ये तो सांझी सगल जहान है। ये सारे संसार अद्दे वास्ते है, सब मनुखी जीवां दे वास्ते है। कोई भी मनुख जिहड़ा इस प्रकृति दे विच मौजूद है, धन श्री गुरु ग्रंथ साहिब महाराज का उपदेश उन्हां सारयां नूं अपने कलावे विच लैंदा है। ये सारयां दे सांझे गुरु ने। जदों तुसीं शब्द बोलो जगत गुरु जगत धर्म, तो उदों अपना विजन भी वड्डा करो, अपनी नज़र भी लंबी लैके जाओ कि जगत किन्ना वड्डा है, संसार किन्ना वड्डा है, इहदा अर्थ तुहाडा गुरु भी इन्ना वड्डा है, तुहाडे गुरु का उपदेश भी इन्ना वड्डा है कि ये उन्हां सारयां नूं अपने कलावे विच लैंदा है। हाँ जी,
गुरमुख होए सो भाउ करे, आपना आप पछाणा।
हुण किवें पता लगे भी किन्ने गुरु वाले पासे अपना मुख कीता? मां प्यो दी ते ममता सी ना भी बच्चे दा ना ही गुरमुख सिंह रख दिता। सतगुरु कहिंदे गुरमुख होए, जे बनो तुसी गुरमुख, मां प्यो दे भावना नूं लगे फल, तां फिर ये चेता रखना कि गुरमुख होए सो भाउ करे, वो फिर गुरु का अदब मन्ने, रब दे डर नूं मन्ने अपने हिरदे विच कि रब एडी वड्डी शक्ति है, सारा कुछ रब दा कीता ही वरतदा, उत्थे मनुख की चतराई काम नहीं आउंदी, उत्थे मनुख दियां अकलां काम नहीं आउंदियां, उत्थे मनुख दे अगे पिछे उन्हों बचाउण वाले लोग कोई उहदी मदद नहीं कर सकते। हाँ भाई, नहीं कर सकते। धर्म की दुनिया में शक्ति रब की है। सानू तो रोज समझाया जाता है कि राम जपो जी, ऐसे ऐसे ध्रुव प्रहलाद जप्यो हर जासे। भगत प्रहलाद ने ਹਰਨਾਕਸ਼ ਦੇ ਘਰ ਪੈਦਾ ਹੋ ਕੇ ਆਖਿਆ ਪਿਤਾ ਜੀ ਜਲੇ ਹਰੀ ਥਲੇ ਹਰੀ। ਉਹਨੇ ਕਿਹਾ ਮੈਂ ਤੈਨੂੰ ਮਾਰ ਦਿਆਂਗਾ, ਕਹਿੰਦਾ ਨਹੀਂ ਪਿਤਾ ਜੀ। ਕਹਿੰਦਾ ਮੈਂ ਤੈਨੂੰ ਪਹਾੜ ਤੋਂ ਸੁੱਟ ਕੇ ਮਾਰ ਦਿਆਂਗਾ, ਕਹਿੰਦਾ ਨਹੀਂ ਪਿਤਾ ਜੀ। ਮੈਂ ਤੈਨੂੰ ਪਾਣੀ 'ਚ ਡੋਬ ਕੇ ਮਾਰ ਦਿਆਂਗਾ, ਕਹਿੰਦਾ ਨਹੀਂ ਪਿਤਾ ਜੀ। ਮੈਂ ਤੈਨੂੰ ਅੱਗ ਵਿੱਚ ਸਾੜ ਕੇ ਮਾਰ ਦਿਆਂਗਾ, ਉਹ ਕਹਿੰਦਾ ਮੈਂ ਤੁਹਾਨੂੰ ਕਿਹਾ ਪਿਤਾ ਜੀ ਨਹੀਂ। ਅਖੀਰ ਉਹਨੇ ਤਲਵਾਰ ਕੱਢ ਲਈ, ਕਹਿੰਦਾ ਮੈਂ ਤੇਰੇ ਟੁਕੜੇ ਕਰ ਦਿਆਂਗਾ। ਉਹ ਛੋਟਾ ਜਿਹਾ ਬੱਚਾ ਫਿਰ ਹੱਸੀ ਜਾਂਦਾ, ਨਿਰਭਉ ਬਾਰਕ ਮੂਲ ਨਾ ਡਰੀ। ਉਹ ਕਹਿੰਦਾ ਬਾਪੂ ਨਹੀਂ, ਤੂੰ ਭੁਲੇਖੇ ਵਿੱਚ ਹੈ। ਇਹਨੂੰ ਕਹਿੰਦੇ ਨੇ ਗੁਰਮੁਖ, ਜਿਹੜਾ ਰੱਬ ਦਾ ਭਉ ਮੰਨੇ, ਬੰਦੇ ਦਾ ਭਉ ਨਾ ਮੰਨੇ। ਗੁਰਮੁਖ ਹੋਏ ਸੋ ਭਉ ਕਰੇ, ਆਪਣਾ ਆਪ ਪਛਾਣੇ। ਜੇ ਪਛਾਣਨਾ ਹੈ ਤੇ ਆਪਣੇ ਨਿੱਜ ਨੂੰ, ਆਪਣੇ ਮਨ ਨੂੰ, ਆਪਣੇ ਆਪ ਨੂੰ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ।
ਗੁਰ ਪ੍ਰਸਾਦੀ ਜੀਵਤ ਮਰਾ, ਤਾ ਮਨ ਹੀ ਤੇ ਮਨ ਮਨ।
ਉਹਦਾ ਮਨ ਆਪਣੇ ਆਪ ਵਿੱਚ ਪਤੀਜ ਜਾਂਦਾ, ਉਹਨੂੰ ਸਮਝ ਆ ਜਾਂਦੀ ਬਾਹਰ ਜਾਣ ਦੀ ਕੀ ਲੋੜ ਹੈ। ਜੋ ਬ੍ਰਹਿਮੰਡ ਵਿੱਚ ਹੈ ਉਹ ਮੇਰੇ ਪਿੰਡ ਵਿੱਚ ਵੀ ਹੈ, ਉਹ ਮੇਰੇ ਸਰੀਰ ਵਿੱਚ ਵੀ ਹੈ। ਫਿਰ ਗੁਰ ਪ੍ਰਸਾਦੀ ਜੀਵਤ ਮਰੈ, ਉਹ ਫਿਰ ਗੁਰੂ ਦੀ ਕਿਰਪਾ ਪ੍ਰਾਪਤ ਕਰਦਾ ਤੇ ਦੁਨੀਆਂ ਦੀਆਂ ਪਦਵੀਆਂ, ਮੋਹ ਮਮਤਾ, ਦੁਨੀਆਂ ਦੇ ਮਾਣ ਤਾਣ, ਆ ਦੁਨੀਆਂ ਦੇ ਰੰਗ ਤਮਾਸ਼ਿਆਂ ਵੱਲੋਂ ਮਰ ਜਾਂਦਾ। ਕਹਿੰਦਾ ਛੱਡੋ ਪਰਾਂ ਜੀ, ਇਹਦੇ 'ਚ ਕੀ ਪਿਆ। ਤਾਂ ਉਹਨੂੰ ਆਪਣੇ ਆਪੇ ਦੀ ਸੋਝੀ ਪ੍ਰਾਪਤ ਹੁੰਦੀ ਹੈ। ਹਾਂਜੀ,
ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥਾ ਗਿਆਨਾ।
ਹੁਣ ਜਿਹਦਾ ਆਪਣਾ ਮਨ ਹੀ ਨਹੀਂ ਭਤੀਜਿਆ, ਜਿਹਨੂੰ ਖੁਦ ਹੀ ਰੱਬ ਤੇ ਭਰੋਸਾ ਨਹੀਂ, ਮੈਂ ਕਹਾਂ ਜੀ ਮੈਂ ਗੁਰਮੁਖ ਤੇ ਫਿਰਦਾ ਹੋਵਾਂ ਮੜੀਆਂ ਮਸਾਣੀਆਂ ਤੇ, ਲੋਕਾਂ ਨੂੰ ਦਿੰਦਾ ਹੋਵਾਂ ਲਾਚੀਆਂ ਧਾਗੇ ਤਵੀਤ, ਮਾਰਦਾ ਹੋਵਾਂ ਫੂਕਾਂ, ਦਿੰਦਾ ਹੋਵਾਂ ਆਟੇ ਦੇ ਪੇੜੇ, ਤੇ ਦੱਸੋ ਵੀ ਮੈਂ ਕਿਸੇ ਨੂੰ ਕੀ ਉਪਦੇਸ਼ ਦੇਣਾ ਹੈ ਜੀ। ਜਾਂ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ। ਜਿਹਦਾ ਆਪਣਾ ਹੀ ਭਰੋਸਾ ਨਹੀਂ ਹੈ ਉਹ ਦੂਜੇ ਨੂੰ ਕੀ ਵਿਸ਼ਵਾਸ ਦੇਗਾ। ਮੈਂ ਤਾਂ ਕਈ ਵਾਰੀ ਗੱਲ ਸੁਣਾਈ ਵੀ ਕਿਸੇ ਦੀ ਮੱਝ ਹੋ ਗਈ ਬਿਮਾਰ, ਤੇ ਉਹਨੇ ਪਤਾ ਲੱਗਾ ਵੀ ਅਮਕੇ ਦੀ ਮੱਝ ਵੀ ਬਿਮਾਰ ਹੋਈ ਸੀ, ਉਹਦੇ ਘਰ ਚਲਾ ਗਿਆ। ਕਹਿਣ ਲੱਗਾ ਅਮਕਾ ਸਿਆਂ, ਭਾਈ ਤੂੰ ਕੀ ਕੀਤਾ, ਤੇਰੀ ਪਤਾ ਲੱਗਾ ਮੱਝ ਬਿਮਾਰ ਹੋ ਗਈ ਸੀ। ਉਹ ਕਹਿਣ ਲੱਗਾ ਵੀ ਮੈਂ ਤੇ ਮੈਨੂੰ ਕਿਸੇ ਨੇ ਕਿਹਾ ਵੀ ਇਹਦੇ ਪੇਟ 'ਚ ਕੀੜੇ ਨੇ, ਤਾਂ ਮੈਂ ਆਟੇ ਦੇ ਪੇੜੇ 'ਚ ਫਰਨੈਲ ਦੀਆਂ ਗੋਲੀਆਂ ਪਾ ਕੇ ਦੇ ਦਿੱਤੀਆਂ। ਉੱਥੋਂ ਹੀ ਮੁੜ ਗਿਆ, ਉਹਨੇ ਵੀ ਜਾ ਕੇ ਦੇ ਦਿੱਤੀਆਂ, ਮੱਝ ਮਰ ਗਈ। ਉਹ ਤਾਂ ਆ ਗਿਆ ਜੀ ਤੱਤ ਹੋ ਕੇ, ਕਹਿਣ ਲੱਗਾ ਵੀ ਤੂੰ ਚੰਗੀ ਮੈਨੂੰ ਦਵਾਈ ਦੱਸੀ ਹੈ, ਮੇਰੀ ਮੱਝ ਮਰ ਗਈ। ਉਹ ਕਹਿੰਦਾ ਮਰ ਤੇ ਮੇਰੀ ਵੀ ਗਈ ਸੀ। ਕਹਿੰਦਾ ਤੂੰ ਮੇਰੀ ਗੱਲ ਹੀ ਨਹੀਂ ਸੁਣੀ ਵੀ ਇਹੀ ਤੇ ਮੈਂ ਤੈਨੂੰ ਦੱਸਣਾ ਸੀ ਵੀ ਤੂੰ ਮੈਨੂੰ ਦਵਾਈ ਪੁੱਛਣ ਆਇਆ, ਪਰ ਜਿਹੜੀ ਮੈਂ ਦਵਾਈ ਦਿੱਤੀ ਸੀ ਉਹਦੇ ਨਾਲ ਤੇ ਮੇਰੀ ਮੱਝ ਤੇ ਮਰ ਗਈ। ਕਹਿੰਦਾ ਤੂੰ ਮੇਰੀ ਗੱਲ ਸੁਣ ਦੋ, ਤੇ ਮੈਂ ਤੈਨੂੰ ਕਹਿੰਦਾ ਵੀ ਭਾਈ ਮੈਨੂੰ ਕੋਈ ਦਵਾਈ ਦਾ ਨਹੀਂ ਉਹ ਪਤਾ। ਅੱਜ ਹਾਲਾਤ ਇਹ ਨੇ ਕਿ ਜਿਹਦਾ ਆਪਣਾ ਦਿਲ ਸਾਬਤ ਨਹੀਂ, ਜਿਹਦਾ ਆਪਣਾ ਭਰੋਸਾ ਨਹੀਂ, ਜਿਹੜਾ ਆਪ ਗੁਰੂ ਗ੍ਰੰਥ ਸਾਹਿਬ ਜੀ ਤੋਂ ਭਟਕਦਾ ਫਿਰਦਾ, ਅਸੀਂ ਉਹਦੇ ਕੋਲੋਂ ਵੀ ਪੁੱਛੀ ਜਾਂਦੇ, ਉਹ ਵੀ ਲੋਕਾਂ ਨੂੰ ਦੱਸਣ ਲੱਗਾ ਸ਼ਰਮਿੰਦਾ ਨਹੀਂ ਹੁੰਦਾ ਵੀ ਤੈਨੂੰ ਕੀ ਹੱਕ ਹੈ, ਤੂੰ ਕਿਵੇਂ ਕਹਿ ਸਕਦਾ ਕਿਸੇ ਨੂੰ ਭਾਈ। ਇਸ ਕਰਕੇ ਸਤਿਗੁਰੂ ਦੀ ਬਾਣੀ ਦਾ ਉਪਦੇਸ਼ ਹੈ ਕਿ ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੇ ਗਿਆਨ ਹੈ। ਉਹ ਦੂਜਿਆਂ ਨੂੰ ਕੀ ਗਿਆਨ ਦੇਣ ਬਈ, ਉਹਨਾਂ ਨੂੰ ਕੀ ਹੱਕ ਹੈ ਕਿ ਉਹ ਰੋਜ਼ ਮਾਈਕ 'ਤੇ ਬਹਿ ਜਾਣ, ਰੋਜ਼ ਕਹਿਣ ਜੀ ਮੈਂ ਤੁਹਾਨੂੰ ਦੱਸਦਾ ਜੀ ਕਿ ਤੁਸੀਂ ਆਪਣਾ ਸੁਖੀ ਅਤੇ ਸਫਲ ਜੀਵਨ ਕਿਵੇਂ ਬਤੀਤ ਕਰਨਾ ਹੈ। ਹਾਂਜੀ,
ਮਹੱਲਾ ਤੀਜਾ ਗੁਰਮੁਖ ਚਿੱਤ ਨਾ ਲਾਇਓ, ਅੰਤ ਦੁੱਖ ਪਹੁਤਾ ਆਏ।
ਜਿਹੜੇ ਗੁਰਮੁਖ ਨਹੀਂ ਬਣੇ, ਜਿਨ੍ਹਾਂ ਨੇ ਗੁਰੂ ਵੱਲ ਆਪਣਾ ਮੁੱਖ ਨਹੀਂ ਕੀਤਾ, ਜਿਹੜੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਪਿਤਾ ਸਮਝਾਉਂਦੇ ਨੇ ਅੰਤ ਦੁੱਖ ਪਹੁਤਾ ਆਏ। ਅਖੀਰ ਉਹਨਾਂ ਨੂੰ ਮਾਇਆ ਜਿਹੜੀ ਹੈ, ਇਹ ਦੁਨੀਆਂ ਦੇ ਸੰਤਾਪ ਜਿਹੜੇ ਨੇ, ਇਹ ਆ ਕੇ ਘੇਰਾ ਪਾ ਲੈਂਦੇ ਨੇ। ਹਾਂਜੀ,
ਅੰਦਰੋਂ ਬਾਹਰੋਂ ਅੰਧਿਆਂ ਸੁੱਤ ਨਾ ਕਾਈ ਪਾਏ।
ਉਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ, ਅੰਦਰੋਂ ਅੰਨੇ ਬਾਹਰੋਂ ਅੰਨੇ, ਕਈ ਬੰਦਿਆਂ ਨੂੰ ਬਾਹਰੋਂ ਨਹੀਂ ਦੀਦਾ ਹੁੰਦਾ, ਅੰਦਰੋਂ ਬੜਾ ਦੀਦਾ ਹੁੰਦਾ। ਮੇਰੇ ਆਪਣੇ ਨਾਨਕਿਆਂ ਦੇ ਘਰ ਵਿੱਚ ਇੱਕ ਸੂਰਮਾ ਸਿੰਘ ਹੁੰਦਾ ਸੀਗਾ, ਤੁਸੀਂ ਯਕੀਨ ਕਰਕੇ ਜਾਣਨਾ, ਮੇਰੇ ਨਾਨੀ ਜੀ ਨੇ ਬੜੇ ਬਜ਼ੁਰਗ ਸਨ, ਬੱਚਿਆਂ ਵਾਂਗੂ ਪਾਲਿਆ ਸੀ, ਅਤੇ ਕਈ ਵਾਰੀ ਕਹਿਣਾ ਵੀ ਅਜਾਇਬ ਸਿੰਘ ਗਲੀ 'ਚ ਕੌਣ ਹੈ, ਅਤੇ ਮੈਂ ਛੋਟਾ ਜਿਹਾ ਬੱਚਾ ਸੀ ਉਹਨਾਂ ਕੋਲ ਰਹਿੰਦਾ, ਅਸੀਂ ਨਾਨੀ ਦੋ ਤੱਕ ਦੋਵੇਂ ਹੀ ਰਹਿੰਦੇ ਸੀ। ਅਤੇ ਉਹਨੇ ਬਾਬਾ ਜੈਬ ਸਿੰਘ ਨੇ ਕਹਿਣਾ ਵੀ ਮਾਂ ਜੀ ਅਮਕ ਹੈ, ਅਤੇ ਮੈਂ ਕਹਿਣਾ ਮਾਂ ਜੀ ਵੀ ਇਹਨੂੰ ਬਾਬੇ ਨੂੰ ਤਾਂ ਦੀਦਾ ਨਹੀਂ, ਅਤੇ ਕਹਿਣਾ ਪੁੱਤਰ ਇਹਨੂੰ ਅੰਦਰੋਂ ਸੋਝੀ ਹੈ। ਉਹਨੂੰ ਪੈਰਾਂ ਦੀ ਵਿੜਕ ਹੁੰਦੀ ਸੀ, ਇੱਥੇ ਹੁਣ ਅੱਖਾਂ ਵਾਲੇ ਨੂੰ ਅੱਖਾਂ ਤੋਂ ਨਹੀਂ ਦੀਦਾ, ਅੰਦਰ ਵਾਲੇ ਨੂੰ ਅੰਦਰੋਂ ਨਹੀਂ ਦੀਦਾ। ਸਤਿਗੁਰੂ ਮਹਾਰਾਜ ਕਹਿੰਦੇ ਉਹ ਬੰਦਿਆ ਅੰਦਰੋਂ ਬਾਹਰੋਂ ਅੰਧਿਆ ਸੁੱਧ ਨਾ ਕਾਈ ਪਾਏ, ਉਹ ਤੈਨੂੰ ਤਾਂ ਕੋਈ ਪਤਾ ਵੀ ਨਹੀਂ ਹੈਗਾ, ਕੋਈ ਖਬਰ ਹੀ ਨਹੀਂ ਹੈਗੀ ਤੈਨੂੰ ਤਾਂ, ਤੂੰ ਅੰਦਰੋਂ ਵੀ ਅੰਨਾ, ਤੂੰ ਬਾਹਰੋਂ ਵੀ ਅੰਨਾ, ਨਾ ਤੈਨੂੰ ਅੰਦਰ ਦੀ ਸੋਝੀ ਹੈ ਨਾ ਤੈਨੂੰ ਬਾਹਰੋਂ ਅੱਖਾਂ ਤੋਂ ਦੀਦਾ। ਹਾਂਜੀ,
ਪੰਡਿਤ ਤਿੰਨ ਕੇ ਬਰਕਤੇ ਸਭ ਜਗਤ ਖਾਏ ਜੋ ਰਤੇ ਹਰ ਨਾਏ।
ਹੇ ਪੰਡਿਤ, ਤਿੰਨ ਕੀ ਬਰਕਤੀ ਸਭ ਜਗਤ ਖਾਏ, ਉਹਨਾਂ ਦੀ ਗੁਰਮੁਖਾਂ ਦੀ ਕਮਾਈ ਦੀ ਬਰਕਤ ਦੁਨੀਆ ਖਾਂਦੀ ਹੈ, ਜੋ ਰਤੇ ਹਰ ਨਾਏ, ਜਿਹੜੇ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਹੁੰਦੇ ਨੇ। ਹਾਂਜੀ,
ਜਿਨ ਗੁਰ ਕੈ ਸ਼ਬਦ ਸਲਾਹਿਆ ਹਰ ਸਿਉਂ ਰਹੇ ਸਮਾਏ।
ਉਹਨਾਂ ਦੇ ਜੀਵਨ ਦੀ ਅਵਸਥਾ ਕੀ ਹੈ, ਜਿਨ੍ਹਾਂ ਤੇ ਸਤਿਗੁਰੂ ਨੇ ਕਿਰਪਾ ਕੀਤੀ ਹੈ, ਜਿਨ ਗੁਰ ਕੈ ਸ਼ਬਦ ਸਲਾਹਿਆ ਹਰ ਸਿਉਂ ਰਹੇ ਸਮਾਏ, ਉਹਨਾਂ ਨੇ ਗੁਰੂ ਦੇ ਸ਼ਬਦ ਰਾਹੀਂ ਰੱਬ ਦੀ ਭਗਤੀ ਕੀਤੀ ਹੈ, ਆਪਣੀਆਂ ਕਵਿਤਾਵਾਂ ਨਹੀਂ ਬਣਾਈਆਂ ਉਹਨਾਂ ਨੇ, ਆਪਣੀ ਰਚਨਾ ਨਹੀਂ ਕੀਤੀ ਉਹਨਾਂ ਨੇ, ਉਹਨਾਂ ਨੇ ਗੁਰਬਾਣੀ ਪੜ੍ਹੀ ਹੈ। ਹੁਕਮ ਤਾਂ ਇਹੀ ਹੈ ਕਿ ਗੁਰਬਾਣੀ ਗਾਵੋ ਭਾਈ, ਪਰ ਇੱਥੇ ਤਾਂ ਬੰਦਾ ਰੋਜ਼ ਆਪਣੀ ਸ਼ੇਰੋ ਸ਼ੇਰੀ 'ਚ ਲੱਗਾ ਹੋਇਆ, ਉਹ ਸੋਚਦਾ ਵੀ ਸ਼ਾਇਦ ਪਤਾ ਨਹੀਂ ਮੇਰਾ ਵੀ ਲੋਕ ਨਿਤਨੇਮ ਕਰਨਗੇ, ਤੇਰਾ ਕਿਸੇ ਨਹੀਂ ਕਰਨਾ, ਨਾ ਇਸ ਭੁਲੇਖੇ 'ਚ ਪਵੀਂ, ਨਿਤਨੇਮ ਲੋਕਾਂ ਨੇ ਜਪਜੀ ਸਾਹਿਬ ਦਾ ਹੀ ਕਰਨਾ ਹੈ, ਜਾਪ ਸਾਹਿਬ ਦਾ ਹੀ ਕਰਨਾ ਹੈ, ਸਵਈਆਂ ਦਾ ਹੀ ਕਰਨਾ ਹੈ, ਚੌਪਈ ਆਨੰਦ ਸਾਹਿਬ ਦਾ ਹੀ ਕਰਨਾ ਹੈ, ਰਹਿ ਰਾਸ ਦਾ ਹੀ ਕਰਨਾ ਹੈ, ਸੋਹਲੇ ਦਾ ਹੀ ਕਰਨਾ ਹੈ, ਸੁਖਮਣੀ ਦਾ ਹੀ ਕਰਨਾ ਹੈ, ਤੇਰੀਆਂ ਕਵਿਤਾਵਾਂ ਦਾ ਨਿਤਨੇਮ ਕਿਸੇ ਨੇ ਨਹੀਂ ਕਰਨਾ, ਉਹਦਾ ਟੋਟ ਕੇ ਭਾਵੇਂ ਲੋਕ ਸੁਣਾਈ ਜਾਣ। ਹਾਂਜੀ,
ਪੰਡਿਤ ਦੂਜਾ ਭਾਏ ਬਰਕਤ ਨਾ ਹੋਵਾਈ ਨਾ ਧਨ ਪੱਲਾ ਪਾਏ।
ਇਹ ਪੰਡਿਤ, ਦੂਜੇ ਪਿਆਰ ਵਿੱਚ ਕਦੇ ਬਰਕਤ ਨਹੀਂ ਹੁੰਦੀ, ਕਦੇ ਜੀਵਨ ਤਰੱਕੀ ਨਹੀਂ ਕਰਦਾ, ਮਨ ਦੀ ਉੱਨਤੀ ਨਹੀਂ ਹੁੰਦੀ, ਇਸ ਕਰਕੇ ਨਾ ਧਨ ਪੱਲੇ ਪਾਏ, ਨਾ ਹੀ ਉਸ ਪਰਮੇਸ਼ਰ ਦਾ ਨਾਮ ਧਨ ਪ੍ਰਾਪਤ ਹੋਏਗਾ। ਦੁਨੀਆਂ ਦੇ ਪੈਸੇ ਆ ਜਾਣਗੇ, ਲੋਕ ਲੈ ਜਾਣਗੇ, ਸਾਡੇ ਗ੍ਰਿਸ਼ਤੀਆਂ ਤੋਂ ਬੱਚੇ ਲੈ ਜਾਂਦੇ ਨੇ, ਅਤੇ ਸੋ ਕਾਲਡ ਸਾਧੂਆਂ ਮਹਾਤਮਾ ਕੋਲੋਂ ਚੇਲੇ ਲੈ ਜਾਂਦੇ ਨੇ, ਫਰਕ ਤਾਂ ਥੋੜ੍ਹਾ ਹੀ ਹੈ, ਹੈ ਤਾਂ ਆਪਾਂ ਭੁਲੇਖੇ 'ਚ ਹੀ ਹਾਂ। ਉਹ ਜਿੰਨਾ ਸਾਧੂ ਮਹਾਤਮਾ ਆਪਣੇ ਆਪ ਨੂੰ ਕਹਿਣ ਵਾਲਾ ਅਮੀਰ ਹੋਵੇ ਨਾ, ਉਹਦੇ ਬਿਮਾਰ ਹੁੰਦੇ ਆ ਚੇਲੇ, ਉਹਨੇ ਲੰਗੋਟੇ ਡੰਡੇ ਇਕੱਠੇ ਕਰ ਲੈਂਦੇ ਨੇ ਵੀ ਹੁਣ ਖੋਣੇ ਕਿੱਦਾਂ ਨੇ। ਸਾਡੇ ਵਾਲੀ ਹਾਲਤ ਹੀ ਹੈ, ਸਾਡੇ ਵੀ ਬੱਚੇ ਇੱਦਾਂ ਹੀ ਨੇ, ਦਵਾਈ ਬੂਟੀ ਕੋਈ ਦਵਾਵੇ ਨਾ ਦਵਾਵੇ, ਵਕੀਲ ਸਾਰਿਆਂ ਨੇ ਕੀਤੇ ਹੁੰਦੇ ਨੇ ਵੀ ਕਿਤੇ ਵੰਡਣ ਲੱਗਿਆ ਨਾ ਕਿਤੇ ਥੋੜ੍ਹਾ ਬਹੁਤਾ ਫਰਕ ਪੈ ਜਾਏ ਕਿਤੇ। ਹਾਂਜੀ,
ਪੜ ਥੱਕੇ ਸੰਤੋਖ ਨਾ ਆਇਓ ਅਨ ਦਿਨ ਜਲਤ ਵਿਹਾਏ।
ਜਿਹੜੇ ਪੜ ਥੱਕੇ ਨੇ, ਸੰਤੋਖ ਨਹੀਂ ਆਇਆ, ਉਹ ਦਿਨ ਰਾਤ ਸੜ ਸੜ ਕੇ ਗੁਜ਼ਾਰਦੇ ਨੇ। ਮੈਂ ਇਸੇ ਕਰਕੇ ਆਰੰਭ ਵਿੱਚ ਬੇਨਤੀ ਕੀਤੀ ਸੀ, ਤਿਆਗ ਨਹੀਂ ਤੇ ਮਹਾਂਪੁਰਖ ਵੀ ਨਹੀਂ, ਤੇ ਫਿਰ ਉਹਨਾਂ ਨਾਲੋਂ ਅਸੀਂ ਗ੍ਰਿਸ਼ਤੀ ਕਿਤੇ ਚੰਗੇ ਹਾਂ। ਦੇਖੋ, ਸਾਡਾ ਤੇ ਬੱਚਿਆਂ ਨੂੰ ਕਮਾ ਕੇ ਦੇਣਾ ਵੀ ਧਰਮ ਹੈ। ਗੁਰੂ ਨਾਨਕ ਦੇ ਪਿਤਾ ਮਹਾਰਾਜ ਤੋਂ ਵੱਧ ਸਾਨੂੰ ਕੌਣ ਸਿਖਾ ਸਕਦਾ? ਮੈਂ ਗੁਰੂ ਪਿਤਾ ਦੀ ਹਜ਼ੂਰੀ ਵਿੱਚ ਕਹਿਣਾ, ਗੁਰੂ ਨਾਨਕ ਦੀ ਜਸਟਿਸ ਦੁਨੀਆਂ ਦੀ ਸਭ ਤੋਂ ਵੱਡੀ ਜਸਟਿਸ ਹੈ। ਜੋ ਭਾਈ ਲੈਣੇ ਨੂੰ ਦਿੱਤਾ ਹੈ ਉਹ ਸੇਵਕ ਦੀ ਵਸਤੂ ਹੈ, ਪਰ ਜਿਹੜੀ ਪਿਤਾ ਪੁਰਖੀ ਵਸਤੂ ਹੈ, ਇੱਕ ਚੀਜ਼ ਆਪਣੇ ਘਰ ਦੀ ਚੁੱਕ ਕੇ ਭਾਈ ਲੈਣੇ ਨੂੰ ਨਹੀਂ ਦਿੱਤੀ, ਗੁਰੂ ਅੰਗਦ ਸਾਹਿਬ ਨੂੰ ਨਹੀਂ ਦਿੱਤੀ, ਸਾਰੀ ਧਨ ਸੰਪਤੀ ਪ੍ਰੋਪਰਟੀ ਜਾਇਦਾਦ ਜਿਹੜੀ ਪਿਤਾ ਪੁਰਖੀ ਹੈ ਉਹ ਆਪਣੇ ਬੱਚਿਆਂ ਨੂੰ ਹੀ ਦਿੱਤੀ ਹੈ। ਜੋ ਭਾਈ ਲੈਣੇ ਨੂੰ ਦਿੱਤਾ ਉਹ ਸੇਵਕ ਦੀ ਵਸਤੂ ਹੈ। ਜਦੋਂ ਮਾਂ ਸੁਲੱਖਣੀ ਬੋਲੀ ਸੀ ਤਾਂ ਉਦੋਂ ਵੀ ਕਿਹਾ ਸੀ, ਸੁਲੱਖਣੀ ਤੂੰ ਕਿਉਂ ਮਨ ਵਿੱਚ ਇੱਦਾਂ ਕਰਦੀ ਹੈ, ਮੈਂ ਤੇਰੇ ਪੁੱਤਰਾਂ ਦੀ ਚੀਜ਼ ਤਾਂ ਕੋਈ ਨਹੀਂ ਦੇਣ ਲੱਗਿਆ, ਇਹ ਤਾਂ ਸੇਵਕ ਦੀ ਵਸਤੂ ਹੈ, ਤੂੰ ਸਾਬਤ ਕਰ ਕਿ ਇਸ ਲਹਿਣੇ ਤੋਂ ਵੱਡਾ ਸੇਵਕ ਕੋਈ ਬਣਿਆ ਜਿਹਦਾ ਹੱਕ ਮੈਂ ਖੋਣ ਲੱਗਾ ਹੋਵਾਂ। ਇਸ ਕਰਕੇ ਭਾਈ ਤਿਆਗ, ਨਿਮਰਤਾ, ਸਿਮਰਨ ਇਹਨਾਂ ਚੀਜ਼ਾਂ ਤੋਂ ਬਿਨਾਂ ਮਹਾਂਪੁਰਖ ਨਹੀਂ ਬਣਦੇ। ਮੈਂ ਫਿਰ ਬੇਨਤੀ ਕਰਾਂ, ਚੇਲਿਆਂ ਕਹਿ ਦਿੱਤਾ ਬਾਬੇ ਨੇ ਮੰਨ ਲਿਆ, ਕੀ ਫਰਕ ਪੈਂਦਾ? ਇਹਨਾਂ ਗੱਲਾਂ 'ਚ ਕੋਈ ਦਮ ਨਹੀਂ ਹੈਗਾ, ਇਹ ਆਪਣੇ ਆਪ ਨਾਲ ਧੋਖਾ ਹੈ। ਹਾਂਜੀ,
ਕੂਕ ਪੁਕਾਰ ਨਾ ਚੁੱਕਏ ਨਾ ਸੰਸਾ ਵਿੱਚ ਜਾਏ।
ਉਹਨਾਂ ਦੀ ਕੂਕ ਪੁਕਾਰ ਕੋਈ ਨਹੀਂ ਸੁਣਦਾ, ਉਹਨਾਂ ਦੇ ਅੰਦਰ ਦੀਆਂ ਚਿੰਤਾਵਾਂ, ਉਹਨਾਂ ਦੇ ਅੰਦਰ ਦੇ ਡਰ ਕੋਈ ਖਤਮ ਨਹੀਂ ਕਰ ਸਕਦਾ। ਹਾਂਜੀ,
ਨਾਨਕ ਨਾਮ ਵਿਹੂਣਿਆ ਮੋਹੇ ਕਾਲਾ ਉੱਠ ਜਾਏ।
ਗੁਰੂ ਅਮਰਦਾਸ ਪਿਤਾ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ, ਨਾਨਕ ਨਾਮ ਵਿਹੂਣਿਆ ਮੂੰਹ ਕਾਲਾ ਉੱਠ ਜਾਏ। ਨਾਨਕ ਇਹ ਆਖ, ਗੁਰੂ ਨਾਨਕ ਦੇ ਪਿਤਾ ਮਹਾਰਾਜ ਕਹਿੰਦੇ ਨੇ ਕਿ ਨਾਮ ਤੋਂ ਵਿਹੂਣੇ ਮਨੁੱਖ ਕੇਵਲ ਤੇ ਕੇਵਲ ਆਪਣੇ ਮੂੰਹ ਤੇ ਕਾਲਖ ਲਗਾ ਕੇ ਇਸ ਸੰਸਾਰ ਤੋਂ ਜਾਂਦੇ ਨੇ। ਹਾਂਜੀ,
ਪੌੜੇ ਹਰ ਸੱਜਣ ਮੇਲ ਪਿਆਰੇ ਮੇਲ ਪੰਥ ਦਸਾਈ।
ਹੇ ਪਰਮਾਤਮਾ, ਮੈਨੂੰ ਹਰੀ ਸੱਜਣ ਮੇਲ, ਕੋਈ ਰੱਬ ਦਾ ਪਿਆਰਾ ਮੇਲ, ਮੈਂ ਉਹਨੂੰ ਪੁੱਛਾਂ ਕਿ ਦੱਸੋ ਜੀ ਰੱਬ ਕਿਵੇਂ ਮਿਲਦਾ ਹੈ? ਰੱਬ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਹਾਂਜੀ,
ਨਾਨਕ ਜੋ ਹਰ ਦੱਸੇ ਮੇਤਾ ਤਿਸ ਹਾਂ ਬਲ ਜਾਈ।
ਤੇ ਜਿਸ ਵਿਅਕਤੀ ਤੋਂ ਮੈਨੂੰ ਪਤਾ ਲੱਗੇ ਜੋ ਹਰ ਦੱਸੇ ਮਿੱਤ ਤਿਸ ਹਾਂ ਬਲ ਜਾਈ, ਫਿਰ ਮੈਂ ਉਹਦੇ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ, ਜਿਹੜਾ ਮੈਨੂੰ ਰੱਬ ਦਾ ਰਾਹ ਵਿਖਾਵੇ। ਹਾਂਜੀ,
ਗੁਣ ਸਾਂਝੀ ਤਿੰਨ ਸਿਉਂ ਕਰੀ ਹਰ ਨਾਮ ਧਿਆਈ।
ਉਹਨਾਂ ਨਾਲ ਬੈਠ ਕੇ ਮੈਂ ਹਰੀ ਗੁਣਾਂ ਦੀ ਸਾਂਝ ਕਰਾਂ, ਉਹਨਾਂ ਨਾਲ ਬੈਠ ਕੇ ਮੈਂ ਸਤਸੰਗ ਕਰਾਂ, ਉਹਨਾਂ ਨਾਲ ਬੈਠ ਕੇ ਮੈਂ ਪਾਠ ਕਰਾਂ, ਭਗਤੀ ਕਰਾਂ, ਮੈਂ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰਾਂ। ਹਾਂਜੀ,
ਹਰ ਸੇਵੀ ਪਿਆਰਾ ਨੇਤਾ ਸੇਵ ਹਰ ਸੁਖ ਪਾਈ।
ਮੈਂ ਇਹੋ ਜੈ ਉਸ ਰੱਬ ਦੇ ਪਿਆਰੇ ਦੀ ਸੇਵਾ ਕਰਾਂ, ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ, ਜਿਹਦੇ ਨਾਲ ਮੈਨੂੰ ਆਤਮਕ ਸੁਖ ਮਿਲੇ, ਜਿਹਦੇ ਨਾਲ ਮੈਨੂੰ ਲੋਕ ਪਰਲੋਕ ਦਾ ਸੁਖ ਮਿਲੇ। ਹਾਂਜੀ,
ਬਲਿਹਾਰੀ ਸਤਿਗੁਰ ਤੇਸਾ ਜਿਨ ਸੋਝੀ ਪਾਈ।
ਪਰ ਇਹ ਸਾਰੀਆਂ ਗੱਲਾਂ ਅੱਜ ਆਪਾਂ ਨੂੰ ਕਿੰਨੇ ਦੱਸੀਆਂ? ਤੁਸੀਂ ਕਹੋ ਜੀ ਗਿਆਨੀ ਜੀ ਦਿੱਲੀ ਤੋਂ ਆਏ ਸੀ ਉਹਨਾਂ ਦੱਸੀਆਂ, ਨਾ ਭਾਈ, ਸਦਕੇ ਜਾਈਏ ਇਸ ਸਤਿਗੁਰੂ ਤੋਂ ਜਿਨ੍ਹਾਂ ਦੀ ਗੋਦ ਵਿੱਚ ਬੈਠੇ ਆ। ਗੁਰੂ ਅਮਰਦਾਸ ਜੀ ਦੇ ਬਚਨ ਇਹ ਨੇ ਕਿ ਮੈਂ ਉਸ ਗੁਰੂ ਤੋਂ ਸਦਕੇ ਜਾਂਦਾ, ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ। ਇਹ ਸੋਝੀ ਗੁਰੂ ਦੇ ਸਕਦਾ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਰੱਬ ਦੀਆਂ ਕਥਾ ਤੇ ਗੁਰੂ ਹੀ ਸੁਣਾਏਗਾ। ਬੰਦੇ ਕੋਲ ਬਵੋਗੇ ਤੇ ਬੰਦਾ ਆਪਣੀਆਂ ਹੱਡ ਬੀਤੀਆਂ ਜੱਗ ਬੀਤੀਆਂ ਸੁਣਾਏਗਾ, ਰੱਬ ਦੇ ਘਰ ਦੀ ਗੱਲ ਤੇ ਉਹ ਸੁਣਾਵੇ ਜਿਹਨੇ ਰੱਬ ਦਾ ਘਰ ਵੇਖਿਆ ਹੋਵੇ। ਜਿਹਨੇ ਜਿਹੜਾ ਘਰ ਵੇਖਿਆ ਹੀ ਨਹੀਂ ਉਹ ਕੀ ਸੁਣਾਏਗਾ? ਉਹ ਤੇ ਭਗਤ ਜੀ ਦੇ ਕਹਿਣ ਦੇ ਅਨੁਸਾਰ ਕਿ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚੜ੍ਹੇ ਖਜੂਰ, ਕਾਹੇ ਰੇ ਬਕ ਬਾਦ ਲਾਇਓ ਜਿਨ ਹਰ ਪਾਇਓ ਤਿਨੀ ਛੁਪਾਇਓ। ਭਗਤ ਜੀ ਕਹਿੰਦੇ ਕਿਉਂ ਬਕਵਾਸ ਕਰਦੇ ਹੋ ਬਈ? ਕੋਈ ਕਹਿੰਦਾ ਜੀ ਰੱਬ ਉੱਧਰ ਹੈ, ਰੱਬ ਉੱਥੇ ਹੈ। ਕਹਿੰਦੇ ਤੇ ਇਵੇਂ ਹੈ ਜਿਵੇਂ ਪਾਣੀ ਵਿੱਚ ਰਹਿਣ ਵਾਲੀ ਮੱਛੀ ਨੂੰ ਕੋਈ ਕਹੀ ਜਾਵੇ ਕਿ ਉਹ ਤੇ ਖਜੂਰ ਤੇ ਰਹਿੰਦੀ ਹੈ। ਕੋਈ ਕਹਿੰਦਾ ਰੱਬ ਨੇੜੇ ਹੈ, ਕੋਈ ਕਹਿੰਦਾ ਰੱਬ ਦੂਰ ਹੈ। ਪੁੱਛੋ ਵੇਖਿਆ ਤੁਸੀਂ? ਕਹਿੰਦੇ ਨਹੀਂ ਜੀ। ਤੇ ਕਹਿੰਦੇ ਫਿਰ ਕਿਉਂ ਸਿਰ ਮਾਰੀ ਜਾਂਦੇ ਹੋ ਭਾਈ? ਪਾਣੀ ਵਿੱਚ ਰਹਿਣ ਵਾਲੀ ਮੱਛੀ ਨੂੰ ਖਜੂਰ ਤੇ ਕਿਵੇਂ ਚੜ੍ਹਾ ਦੋਗੇ ਤੁਸੀਂ? ਤੁਹਾਨੂੰ ਕੀ ਪਤਾ? ਇਸ ਕਰਕੇ ਇਹ ਸਤਿਗੁਰੂ ਹੀ ਸੁਣਾ ਸਕਦਾ। ਸਤਿਗੁਰ ਵਿੱਚ ਆਪ ਰੱਖਿਓਣ ਕਰ ਪ੍ਰਗਟ ਆਖ ਸੁਣਾਇਆ। ਪਰਮਾਤਮਾ ਨੇ ਆਪਾ ਭਾਵ ਗੁਰੂ ਵਿੱਚ ਪ੍ਰਗਟ ਕੀਤਾ ਤੇ ਗੁਰੂ ਹੀ ਹਰ ਕੀਆਂ ਕਥਾ ਕਹਾਣੀਆਂ ਸੁਣਾਉਂਦਾ। ਗੁਰੂ ਤੋਂ ਵੱਡਾ ਕੋਈ ਮਹਾਂਪੁਰਖ ਨਹੀਂ। ਜਦੋਂ ਗੁਰੂ ਬੋਲਦਾ ਤੇ ਸ਼ਿਕਸ਼ਾ ਦਿੰਦਾ ਤੇ ਉਹ ਸ਼ਿਕਸ਼ਾ ਕੇਵਲ ਤੁਹਾਡੇ ਮੇਰੇ ਤੱਕ ਸੀਮਤ ਨਹੀਂ ਹੈ ਤੇ ਨਾ ਹੀ ਰੱਖਣ ਦਾ ਯਤਨ ਕਰਿਓ। ਇਹ ਸ਼ਿਕਸ਼ਾ ਪੂਰੀ ਮਨੁੱਖਤਾ ਮਾਨਵਤਾ ਦੇ ਕਲਿਆਣ ਵਾਸਤੇ ਹੈ। ਇੰਨੇ ਕੁ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ, ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਆਪਣੀ ਗੋਦ ਵਿੱਚ ਬਿਠਾ ਕੇ ਇਹ ਦੋ ਸ਼ਬਦ ਬੋਲਣ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਪ ਸੰਗਤ ਦਾ ਧੰਨਵਾਦ, ਜੋ ਹਮੇਸ਼ਾ ਪਿਆਰ ਅਸੀਸ ਬਖਸ਼ਦੇ ਹੋ। ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈਡ ਗ੍ਰੰਥੀ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ, ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਮਾਂ ਵੰਡ ਕਰਦਿਆਂ ਆਪ ਸੰਗਤ ਦੇ ਦਰਸ਼ਨ ਕਰਵਾਏ ਨੇ। ਆਓ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਦਾ ਪਾਠ ਕਰਕੇ ਫਿਰ ਆਪਾਂ ਫਤਿਹ ਦੀ ਸਾਂਝ ਕਰੀਏ। ਹਾਂਜੀ।
ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ, ਬਲਿਹਾਰੀ ਸਤਿਗੁਰ ਤਿਸ ਜਿਨਾ ਸੋਝੀ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।